You're with SBS Radio.
ਆਸਟ੍ਰੇਲੀਆ ਵਿੱਚ ਸਰਕਾਰ ਵੱਲੋਂ ਫੰਡਡ ਏਜਡ ਕੇਅਰ ਪ੍ਰਾਪਤ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ 14 ਅਧਿਕਾਰ ਦਿੱਤੇ ਜਾਂਦੇ ਨੇ, ਫਿਰ ਭਾਵੇਂ ਉਹ ਕੇਅਰ ਘਰ ਵਿੱਚ ਹੋਵੇ ਜਾਂ ਰਿਹਾਇਸ਼ੀ ਸਹੂਲਤ ਵਿੱਚ। ਪਰ ਜੇਕਰ ਕੋਈ ਸੇਵਾ ਤੋਂ ਅਸੰਤੁਸ਼ਟ ਹੋਵੇ ਤਾਂ ਉਦੋਂ ਕੀ ਕੀਤਾ ਜਾ ਸਕਦਾ ਹੈ? ਇਹ ਜਾਣਨ ਲਈ ਸੁਣੋ ਜਸਦੀਪ ਕੌਰ ਗਿੱਲ ਦੀ ਜ਼ੁਬਾਨੀ ਇਹ ਖਾਸ ਰਿਪੋਰਟ। ਸਬਸਿਡੀ ਵਾਲੀਆਂ ਏਜਡ ਕੇਅਰ ਸੇਵਾਵਾਂ ਪ੍ਰਾਪਤ ਕਰਨ ਵਾਲੇ ਖਪਤਕਾਰਾਂ ਦੀ ਸੁਰੱਖਿਆ ਕਰਨ ਵਾਲੇ ਵਿਧਾਨਿਕ ਅਧਿਕਾਰ ਏਜਡ ਕੇਅਰ ਰਾਈਟਸ ਦੇ ਚਾਰਟਰ ਵਿੱਚ ਦੱਸੇ ਗਏ ਨੇ, ਜੋ ਕਿ 1997 ਏਜਡ ਕੇਅਰ ਐਕਟ ਦੇ ਅੰਦਰ ਆਉਂਦੇ ਨੇ। ਇਹਨਾਂ 14 ਬੁਨਿਆਦੀ ਅਧਿਕਾਰਾਂ ਵਿੱਚੋਂ 2 ਅਧਿਕਾਰ ਸਭ ਤੋਂ ਪਹਿਲਾਂ ਸ਼ਾਮਿਲ ਕੀਤੇ ਗਏ ਨੇ। ਉਹਨਾਂ ਵਿੱਚ ਪਹਿਲੇ ਨੰਬਰ ਉੱਤੇ ਸਨਮਾਨ ਅਤੇ ਆਦਰ ਨਾਲ ਪੇਸ਼ ਆਉਣਾ ਹੈ ਅਤੇ ਦੂਜੇ ਨੰਬਰ ਉੱਤੇ ਸੁਰੱਖਿਅਤ ਅਤੇ ਉੱਚ ਗੁਣਵੱਤਾ ਵਾਲੀਆਂ ਸੇਵਾਵਾਂ ਦਾ ਆਨੰਦ ਲੈਣ ਦਾ ਅਧਿਕਾਰ ਹੈ। ਇਸ ਤੋਂ ਇਲਾਵਾ ਇੱਕ ਹੋਰ ਮੁੱਢਲਾ ਅਧਿਕਾਰ ਬਦਲੇ ਤੋਂ ਮੁਕਤ ਸ਼ਿਕਾਇਤ ਕਰਨ ਅਤੇ ਉਸਦਾ ਨਿਰਪੱਖ ਅਤੇ ਤੁਰੰਤ ਨਿਪਟਾਰਾ ਕੀਤੇ ਜਾਣ ਦਾ ਹੈ। ਕਮਿਸ਼ਨਰ ਜੈਨਟ ਐਂਡਰਸਨ ਏਜਡ ਕੇਅਰ ਕੁਆਲਿਟੀ ਐਂਡ ਸੇਫਟੀ ਕਮਿਸ਼ਨ ਦੀ ਅਗਵਾਈ ਕਰਦੇ ਨੇ, ਜੋ ਕਿ ਸਰਕਾਰ ਦੁਆਰਾ ਫੰਡ ਪ੍ਰਾਪਤ ਏਜਡ ਕੇਅਰ ਸੇਵਾਵਾਂ ਦਾ ਰਾਸ਼ਟਰੀ ਰੈਗੂਲੇਟਰ ਹੈ। ਉਹਨਾਂ ਦੱਸਿਆ ਕਿ ਕਮਿਸ਼ਨ ਪ੍ਰਦਾਤਾਵਾਂ ਦੇ ਕੰਮ ਦੀ ਨਿਗਰਾਨੀ ਕਰਨ ਅਤੇ ਉਹਨਾਂ ਨੂੰ ਜਵਾਬਦੇਹ ਰੱਖਣ ਲਈ ਰਿਹਾਇਸ਼ੀ ਸਹੂਲਤਾਂ ਦਾ ਦੌਰਾ ਕਰਦਾ ਹੈ।
And the sorts of things we might look at just briefly are they treating older people with dignity and respect? Are they involving those people in decisions about their care? Are their services safe and of high quality? Are they tailoring their care to meet the needs and preferences of individuals? Are they effectively managing risks to consumer health and well-being? Are they adequately staffed? Is the living environment safe and suitable for care? And indeed, is the organisation itself well-governed?
ਸ਼੍ਰੀਮਤੀ ਐਂਡਰਸਨ ਦੱਸਦੇ ਨੇ ਕਿ ਜੇਕਰ ਕਿਸੇ ਸ਼ਿਕਾਇਤ ਦਾ ਨਿਪਟਾਰਾ ਨਹੀਂ ਕੀਤਾ ਜਾਂਦਾ ਤਾਂ ਏਜਡ ਕੇਅਰ ਸੇਵਾਵਾਂ ਦੇ ਉਪਭੋਗਤਾਵਾਂ ਦੁਆਰਾ ਕੀਤੀਆਂ ਗਈਆਂ ਅਧਿਕਾਰਿਤ ਸ਼ਿਕਾਇਤਾਂ ਨੂੰ ਸੰਭਾਲਣ ਅਤੇ ਦੇਖਣ ਦੀ ਜ਼ਿੰਮੇਵਾਰੀ ਕਮਿਸ਼ਨ ਦੀ ਹੁੰਦੀ ਹੈ।
If I have a concern about some aspect of their care, the best possible option available is to talk with the people who are providing that care. But there may be a number of reasons why an individual would be uncomfortable or reluctant to raise a matter directly with their provider. And in that circumstance, we are absolutely ready to assist. So there should be no hesitation in contacting the commission if someone is a little uneasy about making a direct approach.
The Older Persons Advocacy Network pure Australia vich ਬਜ਼ੁਰਗ ਲੋਕਾਂ ਨੂੰ ਮੁਫ਼ਤ ਜਾਣਕਾਰੀ ਅਤੇ ਵਕਾਲਤ ਸੇਵਾਵਾਂ ਪ੍ਰਦਾਨ ਕਰਦਾ ਹੈ। ਓਪੈਨ ਦੇ CEO ਕ੍ਰੇਗ ਗੇਅਰ ਦੱਸਦੇ ਨੇ ਕਿ ਸਰਕਾਰ ਦੁਆਰਾ ਫੰਡਡ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਸੰਸਥਾ ਪੂਰੀ ਤਰ੍ਹਾਂ ਨਾਲ ਆਜ਼ਾਦ ਹੈ।
While we are funded by grants from the Australian Government Department of Health and Aged Care, we are an independent organisation. We're independent from the government, we're independent from providers. And that means that we can raise issues with the government where we see that there's a problem in the aged care system, or we go at the direction of the older person to speak to their aged care provider to get that issue resolved.
ਦੇਸ਼ ਭਰ ਵਿੱਚ ਲਗਭਗ 200 ਓਪਨ ਏਜਡ ਕੇਅਰ ਐਡਵੋਕੇਟ ਨੇ।
They work at the direction of the older person, but we also know that sometimes a older person needs to come with their family or friends, or their family and friends might notice something's not right. And so we will work with them, but we'll actually ask to speak to the older person themselves. And for people from culturally and linguistically diverse backgrounds, we'll always make sure that we get an independent translator there as well, so that we can hear from the person themselves what they want, and they can give us the direction to how they want their issue raised and how they want it resolved.
ਪ੍ਰੋਫੈਸਰ ਜੋਸੇਫ ਇਬਰਾਹਿਮ ਮੋਨਾਸ਼ ਯੂਨੀਵਰਸਿਟੀ ਵਿੱਚ ਇੱਕ ਜੇਰੀਏਟ੍ਰੀਸ਼ੀਅਨ ਅਤੇ ਹੈਲਥ ਲੋ ਐਂਡ ਏਜਿੰਗ ਰਿਸਰਚ ਯੂਨਿਟ ਦੇ ਮੁਖੀ ਨੇ। ਉਹਨਾਂ ਦਾ ਕਹਿਣਾ ਹੈ ਕਿ ਏਜਡ ਕੇਅਰ ਸੇਵਾਵਾਂ ਦੇ ਪ੍ਰਾਪਤਕਰਤਾ ਆਮ ਤੌਰ ਉੱਤੇ ਸਮੱਸਿਆ ਪੈਦਾ ਕਰਨ ਵਾਲੇ ਵਜੋਂ ਦੇਖੇ ਜਾਣ ਦੇ ਡਰ ਕਾਰਨ ਸ਼ਿਕਾਇਤ ਕਰਨ ਤੋਂ ਝਿਜਕਦੇ ਨੇ। ਇੱਥੋਂ ਤੱਕ ਕਿ ਰਿਸ਼ਤੇਦਾਰ ਅਕਸਰ ਸਟਾਫ ਦੇ ਪ੍ਰਤੀਕਰਮਾਂ ਤੋਂ ਡਰਦੇ ਨੇ। ਪ੍ਰੋਫੈਸਰ ਇਬਰਾਹਿਮ ਦੱਸਦੇ ਨੇ ਕਿ ਜਿਨ੍ਹਾਂ ਲਈ ਅੰਗਰੇਜ਼ੀ ਉਹਨਾਂ ਦੀ ਦੂਜੀ ਭਾਸ਼ਾ ਹੈ, ਉਹਨਾਂ ਲਈ ਮੁਸ਼ਕਿਲਾਂ ਹੋਰ ਵੀ ਵਧੇਰੇ ਨੇ।
Often it is difficult to make a complaint in a way that demonstrates your conviction, how much you believe in that complaint, and people often won't take you seriously because of your accent or not knowing the correct words. It also makes it hard to get people to understand why this is particularly important for your background, a particular day or an occasion or how things are done.
ਸ਼੍ਰੀਮਾਨ ਗੇਅਰ ਦੱਸਦੇ ਨੇ ਕਿ ਚਾਰਟਰ ਇਸ ਅਧਿਕਾਰ ਦੀ ਵੀ ਦੇਖਭਾਲ ਕਰਦਾ ਹੈ ਜਿਸ ਮੁਤਾਬਕ ਬਜ਼ੁਰਗਾਂ ਨੂੰ ਉਹਨਾਂ ਦੀ ਭਾਸ਼ਾ ਅਤੇ ਉਹਨਾਂ ਦੇ ਤਰੀਕੇ ਦੇ ਹਿਸਾਬ ਨਾਲ ਹੀ ਸਮਝਾਇਆ ਜਾਂਦਾ ਹੈ ਜਿਸ ਨਾਲ ਉਹਨਾਂ ਨੂੰ ਸਮਝਣ ਵਿੱਚ ਮੁਸ਼ਕਲ ਨਾ ਆਵੇ। ਇਹ ਅਧਿਕਾਰ ਸਰਕਾਰ ਦੁਆਰਾ ਫੰਡ ਪ੍ਰਾਪਤ ਏਜ ਕੇਅਰ ਸੇਵਾਵਾਂ ਦੇ ਸਾਰੇ ਰੂਪਾਂ ਨੂੰ ਸ਼ਾਮਿਲ ਕਰਦਾ ਹੈ।
From what's called the Commonwealth Home Support Program, the home care packages, the flexible aged care, short-term restorative care, or into residential aged care and respite. You also should realise that you've got the right to your independence, the right to have information provided to you in a way that you understand, and that means translated or using interpreters or communication aids if that's barriers to understanding. That's a responsibility on the provider, whether they be a home care or a residential aged care provider.
ਕਮਿਸ਼ਨਰ ਐਂਡਰਸਨ ਦਾ ਕਹਿਣਾ ਹੈ ਕਿ ਤੁਹਾਨੂੰ ਕਿਸੇ ਵੀ ਸਬਸਿਡੀ ਵਾਲੀ ਏਜਡ ਕੇਅਰ ਸੇਵਾ ਨਾਲ ਸੰਬੰਧਿਤ ਅਧਿਕਾਰੀ ਤੇ ਸ਼ਿਕਾਇਤ ਦਰਜ ਕਰਵਾਉਣ ਲਈ ਸੇਵਾਵਾਂ ਦੇ ਪ੍ਰਾਪਤਕਰਤਾ ਹੋਣ ਦੀ ਲੋੜ ਨਹੀਂ ਹੈ।
The individual receiving services can complain about some aspect of their care. Equally, a family member, a relative, a friend, even possibly an aged care worker can lodge a complaint with us if they have concerns about some aspect of that care.
ਜੇਕਰ ਸ਼ਿਕਾਇਤ ਗੁੰਮਨਾਮ ਰੂਪ ਵਿੱਚ ਦਰਜ ਨਹੀਂ ਕੀਤੀ ਗਈ ਤਾਂ ਸ਼ਿਕਾਇਤ ਪ੍ਰਾਪਤ ਹੋਣ ਉੱਤੇ ਏਜਡ ਕੇਅਰ ਕੁਆਲਿਟੀ ਅਤੇ ਸੇਫਟੀ ਕਮਿਸ਼ਨ ਪ੍ਰਦਾਤਾ ਅਤੇ ਸ਼ਿਕਾਇਤਕਰਤਾ ਦੋਵਾਂ ਦੇ ਨਾਲ ਜੁੜਦਾ ਹੈ। ਸ਼੍ਰੀਮਤੀ ਐਂਡਰਸਨ ਦਾ ਕਹਿਣਾ ਹੈ ਕਿ ਜਦੋਂ ਕੋਈ ਮੁੱਦਾ ਅਣਸੁਲਝਿਆ ਰਹਿੰਦਾ ਹੈ ਤਾਂ ਜੇਕਰ ਉਚਿਤ ਹੋਵੇ ਤਾਂ ਕਮਿਸ਼ਨ ਆਪਣੀਆਂ ਰੈਗੂਲੇਟਰੀ ਸ਼ਕਤੀਆਂ ਦੀ ਵਰਤੋਂ ਕਰਦਾ ਹੈ। ਹਾਲਾਂਕਿ ਕੁਝ ਕਾਰਵਾਈਆਂ ਕਮਿਸ਼ਨ ਦੇ ਦਾਇਰੇ ਤੋਂ ਬਾਹਰ ਨੇ।
We don't provide legal advice and we don't provide healthcare advice. If an individual is looking for guidance as to the healthcare that a particular aged care provider should be offering, they would need to talk to a clinician about that. We don't investigate the cause of death because that is in the jurisdiction of coroners, and we don't get involved in staffing matters relating to the provider's staff, such as wages, terms and conditions of employment.
ਪ੍ਰੋਫੈਸਰ ਇਬਰਾਹਿਮ ਦਾ ਸੁਝਾਅ ਹੈ ਕਿ ਕਿਸੇ ਵੀ ਚਿੰਤਾਜਨਕ ਮਾਮਲੇ ਨੂੰ ਸ਼ਿਕਾਇਤ ਤੋਂ ਪਹਿਲਾਂ ਸ਼ੁਰੂਆਤ ਵਿੱਚ ਹੀ ਚੱਕਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਰਸਮੀ ਸ਼ਿਕਾਇਤ ਜਾਰੀ ਹੋਣ ਤੋਂ ਪਹਿਲਾਂ ਹੀ ਪਾਰਟੀਆਂ ਆਪਣੀਆਂ ਤਰਜੀਹਾਂ ਉੱਤੇ ਚਰਚਾ ਕਰ ਸਕਦੀਆਂ ਨੇ ਜਿਸ ਨਾਲ ਸ਼ਿਕਾਇਤਾਂ ਦਾ ਹੱਲ ਕਰਨਾ ਆਸਾਨ ਹੋ ਜਾਂਦਾ ਹੈ।
Rather than say that nurse was awful, the water was too cold when I went in, to be explaining I like the shower late in the morning, I like it to be very warm, can someone let me know if they can't do it because I might choose not to have a shower rather than to have a shower in a way that I don't want to. You're asking about what they can do, you're letting them know what you would like to do, and so you're turning it around into a conversation.
ਪ੍ਰੋਫੈਸਰ ਇਬਰਾਹਿਮ ਦਾ ਕਹਿਣਾ ਹੈ ਕਿ ਜੇਕਰ ਅਜੇ ਵੀ ਤੁਸੀਂ ਸੰਤੁਸ਼ਟ ਨਹੀਂ ਹੋ ਤਾਂ ਇੱਕ ਪ੍ਰਭਾਵਸ਼ਾਲੀ ਸ਼ਿਕਾਇਤ ਦਰਜ ਕਰਨ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੀ ਚਿੰਤਾ ਨੂੰ ਵਿਸਥਾਰ ਨਾਲ ਦੱਸੋ ਅਤੇ ਉਸ ਦਾ ਰਿਕਾਰਡ ਵੀ ਸਾਂਭ ਕੇ ਰੱਖੋ।
I think it's essential that you choose someone that you trust in your family or friends who you know is calm and always polite, because you want to get your point of view across and you want to keep a record of what's happening. If the problem doesn't get resolved, you then have information and evidence for the future. It's far better to be documenting each step of the way and to always have an open mind to hear the other side.
ਏਜਡ ਕੇਅਰ ਵਕੀਲ ਨਾਲ ਗੱਲ ਕਰਨ ਲਈ ਨੈਸ਼ਨਲ ਏਜਡ ਕੇਅਰ ਐਡਵੋਕੇਸੀ ਲਾਈਨ ਨੂੰ 1-800-700-600 ਉੱਤੇ ਕਾਲ ਕਰੋ ਅਤੇ ਏਜਡ ਕੇਅਰ ਗੁਣਵੱਤਾ ਅਤੇ ਸੁਰੱਖਿਆ ਕਮਿਸ਼ਨ ਨਾਲ ਸੰਪਰਕ ਕਰਨ ਲਈ 1-800-951-822 ਉੱਤੇ ਕਾਲ ਕਰੋ। ਇਹ ਜਾਣਕਾਰੀ SBS ਤੋਂ ਜ਼ੋਥੋਮਾਈਡੀਓ ਦੀ ਸਹਾਇਤਾ ਨਾਲ ਪੰਜਾਬੀ ਵਿੱਚ ਜਸਦੀਪ ਕੌਰ ਗਿੱਲ ਵੱਲੋਂ ਪੇਸ਼ ਕੀਤੀ ਗਈ ਹੈ।
You're with SBS Radio.